ਸੱਚੇ ਰੱਬ ਦਾ ਦਿਆਲ ਹੈ। ਪਾਪਾਂ ਤੋਂ ਮਨ ਮੋੜ ਆਪਣਾ ਕਰ ਲੈ ਨੇਕ ਕਮਾਈਆਂ।
ਜੇ ਸਤਿਗੁਰ ਦਾ ਨਾਮ ਜਪੇਗਾ ਬਖਸ਼ ਸਭ ਵਡਿਆਈਆਂ।
ਪਾਪਾਂ ਤੋਂ ਮਨ ਮੋੜ ਆਪਣਾ ਕਰ ਲੈ ਨੇਕ ਕਮਾਈਆਂ।
ਜੇ ਸਤਿਗੁਰ ਦਾ ਨਾਮ ਜਪੇਗਾ ਬਖਸ਼ ਸਭ ਵਡਿਆਈਆਂ।
ਹੋ ਦਾਤਾਂ ਦਾ
ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਇਤਿਹਾਸ ਦਾ ਉਪਰਨਾ ਆਪ ਜੀ ਦੀ ਸੇਵਾ ਕਹਿਣਾ ਆਰੰਭ ਕੀਤਾ ਜਾਏ ਜੋ ਨਿਰੰਤਰ ਤੌਰ 'ਤੇ ਆਪਾਂ ਪਿਛਲੇ ਦੋ ਦਿਨ ਤੋਂ ਪੜ੍ਹਦੇ ਆ ਰਹੇ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਉਸ ਪੰਨੇ 'ਤੇ ਕੇਂਦਰਿਤ ਕਰਾਂ, ਇੱਕ ਛੋਟਾ ਜਿਹਾ ਸੂਤਰ ਕਹਿ ਕੇ ਆਪ ਸਭਨਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜਨਾ ਚਾਹੁੰਦਾ। ਤੁਸੀਂ ਆਖੋਗੇ ਅਸੀਂ ਤਾਂ ਚੌਕਣੇ ਮਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ, ਕੀ ਸਾਡਾ ਧਿਆਨ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ? ਕਈ ਵਾਰੀ ਐਸਾ ਹੁੰਦਾ ਕਿ ਸਰੀਰ ਬੈਠਾ ਹੁੰਦਾ ਮੇਰੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ, ਜਰਾ ਖਲਲ ਪੈ ਜਾਏ ਅਤੇ ਮਨ ਦੀ ਇਕਾਗਰਤਾ ਟੁੱਟ ਜਾਂਦੀ। ਸਾਥੀ ਜਦੋਂ ਕਵਿਤਾ ਗਾਇਨ ਕਰ ਰਹੇ ਸਨ, ਮੈਂ ਸੰਗਤ ਵਿੱਚ ਬੈਠ ਕੇ ਸੁਣ ਰਿਹਾ ਸੀ। ਸਾਊਂਡ ਸੀ ਜਿਹੜਾ ਉਹਦੇ ਵਿੱਚ ਈਕੋ ਜ਼ਿਆਦਾ ਲੱਗੀ ਹੋਣ ਕਾਰਨ ਸਾਂ ਸਾਂ ਪਾਂ ਪਾਂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪੈ ਰਹੀ ਸੀ, ਅਸੀਂ ਸੁਣਦੇ ਸੁਣਦੇ ਡਿਸਟਰਬ ਹੋ ਰਹੇ ਸੀ। ਇਹਦੇ ਵਿੱਚ ਸਾਡਾ ਕੋਈ ਫਲਟ ਨਹੀਂ। ਕਈ ਵਾਰੀ ਕੋਈ ਸੱਜਣ ਜਿਹੜਾ ਅਣਜਾਣ ਹੈ ਮਾਈਕ ਨੂੰ ਜਾ ਕੇ ਛੇੜ ਦਿੰਦਾ, ਉਹ ਕਿਸੇ ਦੀ ਵਾਲੀਊਮ ਹੈ ਜਿਹੜੀ ਉਹ ਜ਼ਿਆਦਾ ਕਰ ਦਿੰਦਾ, ਕਿਸੇ ਦੀ ਘਟਾ ਦਿੰਦਾ ਅਤੇ ਅਪ ਸੈਟਿੰਗ ਹੋ ਜਾਂਦੀ ਹੈ। ਕੰਪਿਊਟਰਾਈਜ਼ ਸਿਸਟਮ ਹੈ ਅਤੇ ਕੋਈ ਜਾਣਕਾਰ ਬੰਦੇ ਤੋਂ ਸ਼ਾਮ ਨੂੰ ਬੇਨਤੀ ਕਰਕੇ ਇਸਨੂੰ ਸੈੱਟ ਕਰਾਵਾਂਗੇ। ਇਸਦੇ ਵਿੱਚ ਸਾਡਾ ਕੋਈ ਫਲਟ ਨਹੀਂ, ਪਰ ਫਿਰ ਵੀ ਜਿੰਨੇ ਕੁ ਆਪ ਪਿਆਰ ਨਾਲ ਸ਼ਰਧਾ ਨਾਲ ਜੁੜ ਬੈਠੇ ਹੋ, ਮੈਂ ਛੋਟਾ ਜਿਹਾ ਸੂਤਰ ਕਹਿ ਕੇ ਆਪ ਜੀ ਦੇ ਧਿਆਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜਾਂ। ਅਤੇ ਜਿਸ ਅਵਸਥਾ ਵਿੱਚ ਅਸੀਂ ਜੁੜ ਬੈਠੇ ਹਾਂ, ਵਿਦਵਾਨ ਇਹਨੂੰ ਸਾਡੇ ਧਰਮ ਦੀ ਦੁਨੀਆ ਕਹਿੰਦੇ ਨੇ। ਆਪ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਜੋ ਕਿ ਪੰਥ ਦੀ ਸ਼੍ਰੋਮਣੀ ਜਥੇਬੰਦੀ ਦਮਦਮ ਟਕਸਾਲ ਦੇ ਵਿਦਿਆਰਥੀ ਨੇ ਅਤੇ ਛੋਟੀ ਉਮਰ ਵਿੱਚ ਜਿਹਨਾਂ ਕੋਲ ਬਹੁਤ ਵੱਡਾ ਗਿਆਨ ਹੈ, ਗੁਰਮਤ ਦੇ ਵਿੱਦਿਆ ਦਾ ਭੰਡਾਰ ਹੈ। ਉਹ ਆਪ ਜੀ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਵਿਆਹ ਦੀ ਕਹਾਣੀ ਸੀ ਜਿਹੜੀ ਸਾਡੇ ਇਤਿਹਾਸ ਦੇ ਪੰਨਿਆਂ ਤੋਂ ਸੁਣਾ ਰਹੇ ਸਨ, ਅਤੇ ਮੈਂ ਜ਼ਿਕਰ ਆਪ ਜੀ ਨੇ ਇਸ ਤਰ੍ਹਾਂ ਤੋਂ ਕਰਨਾ ਆਰੰਭ ਕੀਤਾ। ਅੱਜ ਜਿਹੜੀ ਅਵਸਥਾ ਵਿੱਚ ਅਸੀਂ ਜੁੜ ਬੈਠੇ ਹਾਂ, ਇਹ ਸਾਡੇ ਧਰਮ ਦੀ ਦੁਨੀਆ, ਅਤੇ ਧਰਮ ਦੀ ਦੁਨੀਆ ਵਿੱਚ ਬੰਦਾ ਭਗਤੀ ਕਰਦਾ, ਅਤੇ ਭਗਤੀ ਨੂੰ ਗੁਰਮਤ ਨੇ ਨੌ ਪ੍ਰਕਾਰ ਦੀ ਮੰਨਿਆ, ਨੌ ਕਿਸਮ ਦੀ ਭਗਤੀ। ਉਹਨਾਂ ਨੌਵਾਂ ਕਿਸਮਾਂ ਵਿੱਚੋਂ ਤਿੰਨ ਤਰ੍ਹਾਂ ਦੀ ਭਗਤੀ ਅਸੀਂ ਸਾਰਿਆਂ ਨੇ ਕਰਨੀ। ਜਿਹੜੀ ਅਵਸਥਾ ਵਿੱਚ ਅਸੀਂ ਜੁੜ ਬੈਠੇ ਹਾਂ, ਤਿੰਨ ਤਰ੍ਹਾਂ ਦੀ ਭਗਤੀ ਸਾਡੀ ਸੰਪੂਰਨ ਹੋ ਗਈ। ਤੁਸੀਂ ਸੋਚੋਗੇ ਤਿੰਨ ਤਰ੍ਹਾਂ ਦੀ ਭਗਤੀ ਕਿਵੇਂ ਹੋਈ? ਸਭ ਤੋਂ ਪਹਿਲਾਂ ਜਦੋਂ ਅਸੀਂ ਦਰਬਾਰ ਸਾਹਿਬ ਵਿੱਚ ਆਏ, ਆਉਂਦਿਆਂ ਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਸਾਰਿਆਂ ਨੇ, ਅਸੀਂ ਵੀ ਤੁਸੀਂ ਵੀ। ਵਿਦਵਾਨ ਇਹਨੂੰ ਭਗਤੀ ਮੰਨਦੇ ਨੇ ਜਦੋਂ ਕਿ ਮਨੁੱਖ ਆਪਣੇ ਗੁਰੂ ਦਾ ਦੀਦਾਰ ਕਰਦਾ, ਇੱਕ ਭਗਤੀ ਹੁੰਦੀ ਹੈ, ਅਤੇ ਵਿਦਵਾਨ ਇਹਨੂੰ ਕਹਿੰਦੇ ਨੇ ਦਰਸ਼ਨ ਭਗਤੀ। ਗੁਰੂ ਦੇ ਦਰਸ਼ਨ ਕਰਨਾ ਇੱਕ ਭਗਤੀ ਹੈ। ਆਪਾਂ ਨੇ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਨੇ, ਸਾਡੀ ਪਹਿਲੀ ਭਗਤੀ ਹੋ ਗਈ, ਅਤੇ ਫਿਰ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਗੋਲਕ ਵਿੱਚ ਮਾਇਆ ਪਾਈ, ਜਿੰਨੀ ਕੁ ਸਮਰੱਥਾ ਸੀ ਗੁਰੂ ਨੇ ਬਖਸ਼ਿਸ਼ ਕੀਤੀ ਉਹਦੇ ਮੁਤਾਬਕ। ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ। ਵਿਦਵਾਨ ਇਹਨੂੰ ਵੀ ਭਗਤੀ ਮੰਨਦੇ ਨੇ, ਅਤੇ ਇਹਦਾ ਨਾਂ ਹੈ ਨਮਸਕਾਰ ਭਗਤੀ। ਗੁਰੂ ਨੂੰ ਮੱਥਾ ਟੇਕਣਾ ਇਹ ਵੀ ਭਗਤੀ ਹੈ, ਗੁਰੂ ਨੂੰ ਨਮਸਕਾਰ ਕਰਨੀ ਇਹ ਵੀ ਭਗਤੀ ਹੈ। ਹੁਣ ਪਹਿਲੀ ਭਗਤੀ ਹੋ ਗਈ ਦਰਸ਼ਨ ਭਗਤੀ, ਅਤੇ ਦੂਜੀ ਭਗਤੀ ਕਰ ਲਈ ਨਮਸਕਾਰ ਭਗਤੀ, ਮੱਥਾ ਟੇਕ ਕੇ ਨਮਸਕਾਰ ਕਰਕੇ, ਇਹ ਵੀ ਸਾਡੀ ਭਗਤੀ ਹੋ ਗਈ, ਅਤੇ ਸੰਗਤ ਵਿੱਚ ਬੈਠ ਗਏ, ਗੁਰਬਾਣੀ ਦਾ ਕੀਰਤਨ ਸੁਣਿਆ, ਗੁਰੂ ਕੇ ਸ਼ਬਦ ਦੀ ਕਥਾ ਨੂੰ ਸੁਣਿਆ, ਗੁਰੂ ਕੇ ਇਤਿਹਾਸਿਕ ਕਥਾ ਨੂੰ ਸੁਣਿਆ, ਇਹ ਸਾਡੀ ਤੀਜੀ ਭਗਤੀ ਹੋ ਗਈ। ਵਿਦਵਾਨ ਇਹਨੂੰ ਕਹਿੰਦੇ ਨੇ ਸਰਵਣ ਭਗਤੀ, ਗੁਰੂ ਕੇ ਸ਼ਬਦ ਨੂੰ ਸੁਣਨਾ, ਗੁਰੂ ਕੇ ਇਤਿਹਾਸ ਨੂੰ ਸੁਣਨਾ, ਇਹ ਵੀ ਭਗਤੀ ਹੈ। ਇਸ ਤਰੀਕੇ ਨਾਲ ਤਿੰਨ ਤਰੀਕੇ ਦੀ ਭਗਤੀ ਅਸੀਂ ਕਰ ਲਈ, ਦਰਸ਼ਨ ਭਗਤੀ ਕਰ ਲਈ, ਨਮਸਕਾਰ ਭਗਤੀ ਕਰ ਲਈ, ਅਤੇ ਸਰਵਣ ਭਗਤੀ ਕਰ ਲਈ। ਆਹ ਹੁਣ ਚੌਥੀ ਤਰ੍ਹਾਂ ਦੀ ਭਗਤੀ ਕਰੀਏ, ਉਹ ਹੈ ਸਿਮਰਨ ਭਗਤੀ। ਸਿਮਰਨ ਕਹਿੰਦੇ ਨੇ ਜਦੋਂ ਕੋਈ ਮਨੁੱਖ ਆਪਣੀ ਦੀਵਾਨ ਵਿੱਚੋਂ ਵਾਹਿਗੁਰੂ ਸ਼ਬਦ ਕਹਿੰਦਾ, ਇਹ ਉਹਦਾ ਸਿਮਰਨ ਹੋ ਜਾਂਦਾ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਆਓ ਆਪਾਂ ਸਾਰੇ ਦੋ ਵਾਰੀ ਵਾਹਿਗੁਰੂ ਸ਼ਬਦ ਆਖੀਏ, ਚੌਥੀ ਤਰ੍ਹਾਂ ਦੀ ਭਗਤੀ ਸੰਪੂਰਨ ਕਰੀਏ, ਅਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਫਤਿਹ ਦਾ ਸਿਮਰਨ ਕਰਕੇ ਆਪਣੇ ਮਨਾਂ ਨੂੰ ਇਕਾਗਰ ਕਰਕੇ ਜੋੜ ਲਈਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਵਿਚਾਰ ਕਰਦਾ ਕਰਦਾ ਮੈਂ ਇੱਥੇ ਪਹੁੰਚਿਆ ਸੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਬੈਠੀ ਸਿੱਖ ਸੰਗਤ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਅੱਜ ਕੋਈ ਸਿੱਖ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਏ। ਉਹ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਚਾਰ ਜੰਗਾਂ ਸਮੇਂ ਦੀ ਹਕੂਮਤ ਨਾਲ ਲੜੀਆਂ। ਸਤਿਗੁਰੂ ਮਹਾਰਾਜ ਨੂੰ ਜੰਗਾਂ ਕਿਉਂ ਲੜੀਆਂ ਪਈਆਂ? ਕਿਉਂਕਿ ਵਿਦਵਾਨਾਂ ਨੇ ਜੰਗ ਦੇ ਵੱਖ ਵੱਖ ਕਾਰਨ ਲਿਖੇ ਨੇ, ਪਰ ਜਦੋਂ ਅਸੀਂ ਗੁਰੂ ਇਤਿਹਾਸ ਨੂੰ ਪੜ੍ਹਦੇ ਹਾਂ, ਜੰਗਾਂ ਦੇ ਉਹ ਕਾਰਨ ਨੇ ਜਿਹੜੇ ਸਤਿਗੁਰੂ ਮਹਾਰਾਜ ਦੇ ਜੀਵਨ ਕਾਲ ਤੋਂ ਪਹਿਲਾਂ ਸਨ। ਉਹ ਕਹਿੰਦੇ ਸਨ ਜੰਗ ਲੜਨ ਦੇ ਤਿੰਨ ਕਾਰਨ ਨੇ, ਜੜ, ਜ਼ੋਰੂ ਅਤੇ ਜ਼ਮੀਨ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਾਰ ਜੰਗਾਂ ਲੜੀਆਂ, ਦਸ਼ਮੇਸ਼ ਪਿਤਾ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ, ਅਤੇ ਇਹਨਾਂ ਵਿੱਚੋਂ ਕਿਸੇ ਵੀ ਜੰਗ ਦਾ ਕਾਰਨ ਇਹਨਾਂ ਤਿੰਨਾਂ ਕਾਰਨਾਂ ਨਾਲ ਜੁੜਿਆ ਨਹੀਂ। ਅਤੇ ਫਿਰ ਸਵਾਲ ਪੈਦਾ ਹੋਵੇਗਾ, ਮਹਾਰਾਜ ਨੇ ਜੰਗਾਂ ਲੜੀਆਂ ਕਿਉਂ? ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਮਹਾਰਾਜ ਨੇ ਜੰਗਾਂ ਲੜੀਆਂ ਧਰਮ ਲਈ, ਨੇਕੀ ਲਈ, ਪਰਉਪਕਾਰ ਲਈ, ਸੱਤ ਲਈ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਅਤੇ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ। ਉਹ ਛੇਵੇਂ ਪਾਤਸ਼ਾਹ ਜਿਨ੍ਹਾਂ ਦਾ ਬਹੁਤਾ ਜੀਵਨ ਜੰਗਾਂ ਅਤੇ ਯੁੱਧਾਂ ਵਿੱਚ ਬਤੀਤ ਹੋਇਆ, ਅੱਜ ਮਹਾਰਾਜ ਇੱਕ ਨਵਾਂ ਪਰਚਾ ਸਿੱਖ ਸੰਗਤ ਵਿੱਚ ਪਾ ਰਹੇ ਨੇ, ਕੋਈ ਸਿੱਖ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਏ। ਲੇਕਿਨ ਪਾਠ ਨੂੰ ਸੁਣਾਏ ਜਿਹਦਾ ਮਨ ਵੀ ਬਾਣੀ ਨਾਲ ਜੁੜਿਆ ਹੋਇਆ, ਜਿਹਦਾ ਮਨ ਵੀ ਇਕਾਗਰ ਹੋ। ਪਾਠ ਕਰਨਾ ਵੱਖਰੀ ਗੱਲ ਹੈ, ਲੇਕਿਨ ਮਨ ਇਕਾਗਰ ਕਰਕੇ ਪਾਠ ਕਰਨਾ, ਇਹ ਕੇਵਲ ਅਤੇ ਕੇਵਲ ਗੁਰੂ ਦੀ ਰਹਿਮਤ ਨਾਲ ਜੁੜਿਆ ਕਾਰਨ ਹੈ। ਗੁਰੂ ਤਰਸ ਖਾ ਲਵੇ ਸਾਡੇ 'ਤੇ, ਗੁਰੂ ਰਹਿਮਤ ਕਰ ਦੇਵੇ ਸਾਡੇ 'ਤੇ, ਸਾਡਾ ਮਨ ਜੁੜਨਾ ਸ਼ੁਰੂ ਹੋ ਜਾਏ, ਮਨ ਦੀ ਇਕਾਗਰਤਾ ਆਉਣੀ ਸ਼ੁਰੂ ਹੋ ਜਾਏ। ਲੇਕਿਨ ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ, ਗੁਰੂ ਦੀ ਰਹਿਮਤ ਤੋਂ ਬਿਨਾਂ ਮਨ ਇਕਾਗਰ ਨਹੀਂ ਹੁੰਦਾ, ਮਨ ਬਾਣੀ ਨਾਲ ਜੁੜਦਾ ਨਹੀਂ। ਪੜ੍ਹਦਾ ਹੈ, ਜ਼ਬਾਨ ਸ਼ਬਦ ਪੜ੍ਹਦੀ ਹੈ, ਜ਼ਬਾਨ ਬਾਣੀ ਪੜ੍ਹਦੀ ਹੈ, ਲੇਕਿਨ ਮਨ ਕਿਤੇ ਕਿਤੇ ਉਡਾਰੀਆਂ ਮਾਰਦਾ। ਮਹਾਰਾਜ ਨੇ ਕਸਮੱਟੀ ਲਾਈ, ਉਹ ਸਿੱਖ ਜਪਜੀ ਸਾਹਿਬ ਦਾ ਪਾਠ ਸੁਣਾਏ ਜਿਹਦਾ ਮਨ ਵੀ ਸ਼ਬਦ ਨਾਲ ਜੁੜਿਆ ਹੋਵੇ। ਅਤੇ ਇੱਕ ਸਿੱਖ ਉੱਠਿਆ ਜਿਹਦਾ ਨਾਮ ਹੈ, ਰਾਤੀ ਦੱਸਿਆ ਸੀ, ਉਹਦਾ ਨਾਂ ਹੈ ਭਾਈ ਗੋਪਾਲਾ, ਹਫਜ਼ਾਬਾਦ ਦਾ ਰਹਿਣ ਵਾਲਾ। ਮਹਾਰਾਜ ਦੇ ਚਰਨਾਂ ਵਿੱਚ ਆਇਆ, ਪਾਤਸ਼ਾਹ ਬਾਣੀ ਆਪ ਜੀ ਨੂੰ ਮੈਂ ਸਰਵਣ ਕਰਾਵਾਂਗਾ। ਲੇਕਿਨ ਮਨ ਦੀ ਇਕਾਗਰਤਾ ਉਦੋਂ ਹੀ ਪ੍ਰਾਪਤ ਹੋਵੇਗੀ ਜਦੋਂ ਤੁਹਾਡੀ ਰਹਿਮਤ ਹੋਵੇ। ਅਤੇ ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਆਪਣੇ ਬਰਾਬਰ ਬਿਠਾ ਲਿਆ। ਹੁਣ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ, ਜਪਜੀ ਸਾਹਿਬ ਦਾ ਪਾਠ ਕਰਦਿਆਂ ਉਹਦਾ ਮਨ ਕਿੰਨਾ ਕੁ ਇਕਾਗਰ ਹੋਇਆ, ਕਿੰਨਾ ਕੁ ਜੁੜਿਆ, ਅਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਦੇ ਮਨ ਵਿੱਚ ਕੈਸਾ ਖਿਆਲ ਆਵੇਗਾ? ਆਓ ਤੱਕੋ ਇਹਨਾਂ ਸ਼ਬਦਾਂ ਵਿੱਚ, ਕਵਿਤਾ ਦੀ ਸ਼ਕਲ ਵਿੱਚ ਮੇਰੇ ਢਾਡੀ ਸਾਥੀ ਉਸ ਸਮੇਂ ਦਾ ਵਰਣਨ, ਜਦੋਂ ਭਾਈ ਗੋਪਾਲਾ ਸਤਿਗੁਰੂ ਮਹਾਰਾਜ ਦੇ ਖੱਬੇ ਹੱਥ ਬੈਠਾ ਪਾਠ ਕਰਦਾ, ਉਹਦੇ ਮਨ ਦੀ ਅਵਸਥਾ ਕੈਸੀ ਹੈ, ਉਹ ਕਹਾਣੀ ਆਪ ਜੀ ਦੇ ਸਾਹਮਣੇ ਇਉਂ। Oh,
ਸਿੱਖ ਜਪ ਜੀ ਦੇ ਪਾਠਾਂ ਪੜਦਾ ਹੀ ਜਾਵੇ, ਸਿੱਖ ਜਪ ਜੀ ਦੇ ਪਾਠ ਪੜਦਾ ਹੀ ਜਾਵੇ।
ਮਹਾਰਾਜ ਨੇ ਆਪਣੇ ਬਰਾਬਰ ਬਿਠਾਏ ਅਤੇ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕੀਤਾ। ਬੜੇ ਪਿਆਰ ਨਾਲ ਬੜੀ ਭਾਵਨਾ ਨਾਲ ਪਾਠ ਕਰਦੇ ਅਤੇ ਜਦੋਂ ਜਪਜੀ ਸਾਹਿਬ ਬਿਲਕੁਲ ਸੰਪੂਰਨ ਹੋਣ ਦੇ ਨੇੜੇ ਪਹੁੰਚਿਆ, ਸਿੱਖ ਨੇ ਆਪਣੀ ਜ਼ਬਾਨ ਵਿੱਚੋਂ ਸ਼ਬਦ ਪੜਿਆ, ਜਿਨ ਕੌ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਰ। ਜਦੋਂ ਇਸ ਥਾਂ 'ਤੇ ਆਇਆ, ਇਹ ਪੰਕਤੀ ਪੜ੍ਹਨ ਤੱਕ ਸਿੱਖ ਦਾ ਮਨ ਬਿਲਕੁਲ ਅਡੋਰ, ਬਿਲਕੁਲ ਇਕਾਗਰ, ਬਿਲਕੁਲ ਇੱਕ ਸੁਰ ਸ਼ਬਦ ਨਾਲ ਜੁੜਿਆ ਹੋਇਆ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸਿੱਖ ਦੀ ਜ਼ਬਾਨ ਵਿੱਚੋਂ ਜਪਜੀ ਸਾਹਿਬ ਦਾ ਪਾਠ ਸਰਵਣ ਕਰਦੇ, ਆਪਣੇ ਮਨ ਵਿੱਚ ਸੋਚਦੇ ਨੇ, ਸਿੱਖ ਦੇ ਮਨ ਦੀ ਅਵਸਥਾ ਬਹੁਤ ਬਲਵਾਨ ਹੈ, ਕਿਉਂਕਿ ਕਹਾਣੀ ਸਾਰੀ ਮਨ ਉੱਤੇ ਜੁੜੀ ਹੋਈ ਹੈ। ਮਨ ਦੀ ਕਹਾਣੀ ਹੈ ਸਾਰੀ, ਸਰੀਰ ਦੀ ਜੇ ਕੋਈ ਕਹਾਣੀ ਨਹੀਂ। ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਸਨ ਕੱਲ੍ਹ ਕਿ ਮਨ ਕੀ ਹੈ, ਮਨ ਦੀ ਅਵਸਥਾ ਕੀ ਹੈ, ਮਨ ਦੀ ਪਰਿਭਾਸ਼ਾ ਕੀ ਹੈ, ਮਨ ਕਹਿੰਦੇ ਕਿਉਂ ਹੈ। ਕਿਉਂਕਿ ਆਮ ਅਸੀਂ ਗੱਲ ਕਰਦੇ ਹਾਂ, ਮੇਰਾ ਮਨ ਠੀਕ ਨਹੀਂ, ਮੇਰਾ ਮਨ ਖੁਸ਼ ਹੈ, ਮੇਰਾ ਮਨ ਉਦਾਸ ਹੈ, ਇਹ ਮਨ ਕੀ ਹੈ? ਅਤੇ ਮਨ ਸਰੀਰ ਦੇ ਕਿਸ ਥਾਂ 'ਤੇ ਮੌਜੂਦ ਹੈ? ਬਾਕੀ ਜਿਸਮ ਦੇ ਅੰਗਾਂ ਦਾ ਸਾਨੂੰ ਪਤਾ ਹੈ ਵੀ ਦਿਲ ਕਿੱਥੇ ਹੈ, ਸਾਨੂੰ ਪਤਾ ਫੇਫੜੇ ਕਿੱਥੇ ਨੇ, ਸਾਨੂੰ ਪਤਾ ਸਾਡੀਆਂ ਕਿਡਨੀਆਂ ਕਿੱਥੇ ਨੇ, ਸਾਡਾ ਲਿਵਰ ਕਿੱਥੇ ਹੈ। ਲੇਕਿਨ ਜੇ ਕਿਸੇ ਨੇ ਪੁੱਛ ਲਿਆ ਕਿ ਮਨ ਕਿੱਥੇ, ਕਿਉਂਕਿ ਮਨ ਦੀ ਗੱਲ ਬਾਰ ਬਾਰ ਬਾਣੀ ਵਿੱਚ, ਮਨ ਦੀ ਗੱਲ, ਚਾਹੇ ਉਹ ਮਨ ਜੀਤ ਹੈ ਜਗਜੀਤ, ਜੇ ਦੂਜਾ ਪ੍ਰਮਾਣ ਲੈਣਾ ਹੋਵੇ ਮਨ ਤੂੰ ਜੋ ਸਰੂਪ ਹੈ। ਬਹੁਤ ਸਾਰੇ ਪ੍ਰਮਾਣ ਮਨ ਬਾਰੇ ਬਾਣੀ ਵਿੱਚ ਆਏ ਨੇ ਅਤੇ ਮਨ ਹੈ ਕੀ, ਜਿਹਨੂੰ ਬਹੁਤ ਸੰਖੇਪ ਸ਼ਬਦਾਂ ਵਿੱਚ ਸਮਝਣਾ ਹੋਵੇ, ਜਿੱਥੋਂ ਹਰ ਵੇਲੇ ਖਿਆਲਾਂ ਦਾ ਪ੍ਰਵਾਹ ਚੱਲਦਾ, ਹਰ ਵੇਲੇ ਖਿਆਲ ਨਿਕਲਦੇ ਨੇ, ਜਿੱਥੋਂ ਹਰ ਵੇਲੇ ਖਿਆਲ ਆ ਹੀ ਜਾਂਦੇ ਨੇ, ਜ਼ਰੂਰੀ ਨਹੀਂ ਵੀ ਚੰਗੇ ਹੋਣ, ਉਸੇ ਥਾਂ ਤੋਂ ਮਾੜੇ ਖਿਆਲ ਵੀ ਆਉਂਦੇ। ਜਿਸ ਥਾਂ ਤੋਂ ਖਿਆਲ ਹਰ ਵੇਲੇ ਚੱਲਦੇ ਨੇ, ਨਿਰੰਤਰ ਖਿਆਲਾਂ ਦਾ ਪ੍ਰਵਾਹ ਚੱਲਦਾ, ਉਸ ਥਾਂ ਨੂੰ ਮਨ ਕਿਹਾ ਜਾਂਦਾ। ਉਹ ਇੱਕ ਮਿੰਟ ਵੀ ਰੁਕਦਾ ਨਹੀਂ, ਹਰ ਵੇਲੇ ਉਹਦੇ ਵਿੱਚੋਂ ਖਿਆਲ ਨਿਕਲੀ ਜਾਂਦੇ। ਜੇ ਚੰਗੇ ਨਿਕਲਦੇ ਨੇ ਤਾਂ ਚੰਗੇ ਆਈ ਜਾਂਦੇ ਨੇ, ਜੇ ਮਾੜੇ ਨਿਕਲਦੇ ਤਾਂ ਮਾੜੀ ਆ ਜਾਂਦੇ ਨੇ। ਕੋਈ ਭਰੋਸਾ ਨਹੀਂ ਕਿਸ ਥਾਂ 'ਤੇ, ਕਈ ਵਾਰੀ ਮਾੜੇ ਥਾਂ 'ਤੇ ਬੈਠਿਆ ਚੰਗਾ ਖਿਆਲ ਆ ਸਕਦਾ ਅਤੇ ਕਈ ਵਾਰੀ ਚੰਗੇ ਥਾਂ 'ਤੇ ਬੈਠਿਆ ਮਾੜਾ ਖਿਆਲ ਆ ਸਕਦਾ। ਗੁਸਤਾਖੀ ਦੀ ਕਿਵੇਂ ਕਰਨਾ? ਜਦੋਂ ਅਸੀਂ ਧਰਮ ਦੀ ਦੁਨੀਆ ਵਿੱਚ ਬੈਠੇ ਹੁੰਦੇ ਹਾਂ, ਦੂਜੇ ਬੰਦੇ ਨੂੰ ਪਤਾ ਲੱਗੇ ਜਾਂ ਨਾ ਲੱਗੇ, ਪਰ ਕਈ ਵਾਰੀ ਕਿਸੇ ਦੇ ਮਨ ਵਿੱਚ ਮੈਲ ਆ ਜਾਂਦਾ। ਜਾਂ ਤਾਂ ਮੇਰੇ ਗੁਰੂ ਨੂੰ ਪਤਾ ਹੁੰਦਾ, ਮਨੁੱਖ ਬੈਠਾ ਸੰਗਤ ਵਿੱਚ ਆ ਕੇ ਲੇਕਿਨ ਮਨ ਮੈਲਾ ਹੋ ਗਿਆ ਜਾਂ ਅੱਖ ਮੈਲੀ ਹੋ ਗਈ, ਉਹਨੂੰ ਆਪ ਨੂੰ ਪਤਾ ਹੁੰਦਾ ਮੈਂ ਕਿਸ ਅਵਸਥਾ ਵਿੱਚ ਹਾਂ। ਗੁਆਂਢੀ ਨੂੰ ਨਹੀਂ ਪਤਾ ਲੱਗੇਗਾ, ਕੋਲ ਬੈਠੇ ਬੰਦੇ ਨੂੰ ਪਤਾ ਨਹੀਂ ਲੱਗੇਗਾ, ਲੇਕਿਨ ਮਨ ਨੂੰ ਇਸ ਗੱਲੋਂ ਛੇਤੀ ਕੀਤੇ ਮੋੜਿਆ ਨਹੀਂ ਜਾ ਸਕਦਾ। ਗੁਰੂ ਕਿਰਪਾ ਕਰ ਦੇਵੇ, ਫਿਰ ਗੁਰੂ ਦੀ ਸੰਗਤ ਵਿੱਚ ਬੈਠਿਆ ਮਨ ਭਟਕਦਾ ਨਹੀਂ, ਮਨ ਦੂਰ ਨਹੀਂ ਜਾਂਦਾ। ਨਹੀਂ ਤਾਂ ਅਕਸਰ ਤੁਸੀਂ ਵਿਦਵਾਨਾਂ ਕੋਲੋਂ ਸੁਣਿਆ ਹੋਵੇਗਾ, ਤੁਸੀਂ ਜੀਵਨ ਵਿੱਚ ਹੰਡਾਇਆ ਹੋਵੇਗਾ, ਭਾਵੇਂ ਲੱਖ ਬੰਦਾ ਮੰਤਰ ਹੋ ਜਾਏ, ਆਪਣੇ ਮਨ ਨੂੰ ਕਾਬੂ ਕਰਨਾ ਮਨੁੱਖ ਦੇ ਆਪਣੇ ਵੱਸ ਦੀ ਗੱਲ ਹੈ। ਇਹ ਤੁਰਦਾ ਸੇਵਾ ਕਰਨ ਵਾਸਤੇ, ਲੇਕਿਨ ਪਤਾ ਨਹੀਂ ਮਨ ਵਿੱਚ ਕੀ ਖਿਆਲ ਆ ਗਿਆ। ਇਹ ਤੁਰਦਾ ਸੰਗਤ ਦੇ ਦਰਸ਼ਨ ਕਰਨ ਵਾਸਤੇ, ਜੋੜੇ ਚਾੜਨ ਵਾਸਤੇ, ਮੱਥਾ ਟੇਕਣ ਵਾਸਤੇ, ਨਾ ਜਾਣੇ ਮਨ ਵਿੱਚ ਕੈਸਾ ਖਿਆਲ ਆ ਜਾਏ। ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਂਦਾ, ਸਵਾਲੀਆ ਫਕਰਾ। ਗੁਰੂ ਕਿਰਪਾ ਕਰੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਰੂ ਕੇ ਸ਼ਬਦ ਤੋਂ ਰੋਸ਼ਨੀ ਲੈ ਕੇ ਗੁਰੂ ਦੀ ਬਾਣੀ ਦਾ ਨਿਤਨੇਮ ਕਰਨ ਲਈ ਇਹਦੇ ਮਨ ਵਿੱਚ ਭਾਵਨਾ ਪੈਦਾ ਹੁੰਦੀ। ਹੁਣ ਇਹ ਭਾਈ ਕਪਾਲਾ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ, ਮਨ ਇਕਾਗਰ ਹੈ, ਮਨ ਇੱਕ ਸੁਰ ਹੈ, ਮਨ ਜੁੜਿਆ ਹੋਇਆ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮਨ ਵਿੱਚ ਸੋਚਦੇ ਨੇ ਸਿੱਖ ਦਾ ਮਨ ਇੰਨਾ ਇਕਾਗਰ, ਸਿੱਖ ਦੀ ਬਿਰਤੀ ਇੰਨੀ ਜੁੜੀ ਹੋਈ, ਜ਼ਬਾਨ ਵਿੱਚੋਂ ਜਪਜੀ ਸਾਹਿਬ ਦਾ ਪਾਠ ਕਰਦਾ ਲੇਕਿਨ ਮਨ ਵੀ ਜਪਜੀ ਸਾਹਿਬ ਦੇ ਪਾਠ ਨਾਲ, ਸ਼ਬਦ ਨਾਲ ਜੁੜਿਆ ਹੋਇਆ, ਤੇ ਇਹਨੂੰ ਕੀ ਦੇਈਏ? ਇਹਨੂੰ ਕੁਝ ਦੇਣਾ ਚਾਹੀਦਾ, ਕਿਉਂਕਿ ਸਿੱਖ ਦਾ ਮਨ ਇਕਾਗਰ ਹੈ ਅਤੇ ਮਨ ਹੀ ਮਨ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫੈਸਲਾ ਕਰਦੇ ਨੇ। ਜਦੋਂ ਸਿੱਖ ਜਪਜੀ ਸਾਹਿਬ ਦੇ ਪਾਠ ਨੂੰ ਸੰਪੂਰਨ ਕਰੇਗਾ, ਭੋਗ ਪਾਏਗਾ, ਅਸੀਂ ਇਹ ਆਸਣ ਤੋਂ ਉੱਤਰ ਜਾਵਾਂਗੇ ਥੱਲੇ ਅਤੇ ਸਾਹਮਣੇ ਬੈਠੀ ਸੰਗਤ ਨੂੰ ਮੁਖਾਤਬ ਹੋ ਕੇ ਕਹਿ ਦੇਵਾਂਗੇ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਭਾਈ ਗੋਪਾਲਾ ਹੈ। ਗੁਰੂ ਨਾਨਕ ਦੀ ਜੋਤ ਇਹਦੇ ਹਿਰਦੇ ਵਿੱਚ ਜਗਾ ਦੇਵਾਂਗੇ ਅਤੇ ਸੰਗਤ ਨੂੰ ਕਹਿ ਦਿਆਂਗੇ ਕਿ ਅੱਜ ਤੋਂ ਬਾਅਦ ਅਸੀਂ ਗੁਰੂ ਨਾਨਕ ਦੀ ਗੱਦੀ ਛੱਡ ਦਿੱਤੀ ਅਤੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਅੱਜ ਤੋਂ ਭਾਈ ਗੋਪਾਲਾ ਹੈ, ਜਿਹਦਾ ਮਨ ਬਾਣੀ ਨਾਲ ਸ਼ਬਦ ਨਾਲ ਇੰਨਾ ਇੱਕ ਸੁਰ ਹੋਇਆ। ਲੇਕਿਨ ਸਿੱਖ ਨੇ ਜਦੋਂ, ਜਿਹੜੀ ਮੈਂ ਪੰਕਤੀ ਕਹਿ ਕੇ ਆ, ਸਿੱਖ ਜਦੋਂ ਉੱਥੇ ਪਹੁੰਚਿਆ, ਸਿੱਖ ਦਾ ਮਨ ਸੀ ਜਿਹੜਾ ਬਾਣੀ ਨਾਲੋਂ ਟੁੱਟ ਗਿਆ, ਮਨ ਵਿੱਚੋਂ ਅਜੀਬ ਖਿਆਲ ਆ ਗਿਆ। ਪਹਿਲਾਂ ਸ਼ਬਦ ਨਾਲ ਜੁੜਿਆ ਸੀ ਲੇਕਿਨ ਜਦੋਂ ਇੱਥੇ ਪਹੁੰਚਿਆ, ਜਿਨ ਕੌ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਇੱਥੇ ਆ ਕੇ ਮਨ ਵਿੱਚ ਉਹਦੇ ਕੈਸਾ ਖਿਆਲ ਆ ਗਿਆ। ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸਿੱਖ ਜਾ ਇਹ ਹਾਲ ਵੇਖਦੇ ਨੇ ਕਿ ਸਿੱਖ ਬਾਣੀ ਪੜਦਾ ਪੜਦਾ ਥੜਕ ਗਿਆ, ਮਨ ਡੋਲ ਗਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਬੰਨੇ ਸਿੱਖ ਦੀ ਅਵਸਥਾ ਵੇਖਦੇ ਨੇ, ਮਨ ਵਿੱਚ ਫੈਸਲਾ ਕਰਦੇ ਨੇ, ਐਨ ਅਖੀਰ 'ਤੇ ਆ ਕੇ ਆਪਣੇ ਫੈਸਲੇ ਨੂੰ ਕਿਵੇਂ ਤਬਦੀਲ ਕਰਦੇ ਨੇ। ਤਰਲੋਟਨ ਸਿੰਘ ਭੁਮੱਦੀ ਦਾ ਢਾਡੀ ਜਥਾ, ਉਹ ਕਹਾਣੀ ਆਪਦੇ ਸਾਹਮਣੇ। ਇਉਂ
ਗਈਏ ਗੁਰਸਿੱਖ ਨੂੰ ਧਨ ਪੈਸੇ ਮਹਾਇਆ, ਕਹਿੰਦੇ ਕੀ ਦਈਏ ਗੁਰਸਿੱਖ ਨੂੰ ਧਨ ਪੈਸੇ ਮਹਾਇਆ, ਕੀਤਾ ਫੈਸਲਾ ਨਾ ਸਮਾਂ ਲਗਾਇਆ।
ਬਹੁਤਾ ਘਟਨਾਕ੍ਰਮ ਆਪ ਸਮਝ ਗਏ। ਗੁਰੂ ਹਰਿਮੰਦਰ ਸਾਹਿਬ ਮਹਾਰਾਜ ਮਨ ਵਿੱਚ ਫੈਸਲਾ ਕਰਦੇ ਨੇ ਸਿੱਖ ਨੂੰ ਅੱਜ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਉਣਾ। ਲੇਕਿਨ ਬਾਣੀ ਪੜ੍ਹਦਾ ਪੜ੍ਹਦਾ ਸਿੱਖ ਜਦੋਂ ਇਸ ਥਾਂ 'ਤੇ ਪਹੁੰਚਦੇ ਜਿੱਥੋਂ ਸਲੋਕ ਨੇ ਰੱਬ ਹੋਣੇ, ਨਾ ਜਾਣੇ ਕੈਸਾ ਖਿਆਲ ਉਹਦੇ ਮਨ ਵਿੱਚ ਆਇਆ, ਮਨ ਵਿੱਚੋਂ ਐਸੀ ਭਾਵਨਾ ਪੈਦਾ ਹੋ ਗਈ, ਹੁਣ ਬਾਣੀ ਨੇ ਸੰਪੂਰਨ ਹੋ ਜਾਣਾ, ਜਪਤੀ ਸਾਹਿਬ ਦਾ ਪਾਠ ਪੂਰਾ ਹੋਣ ਵਾਲਾ। ਅਤੇ ਸਤਿਗੁਰੂ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਨੇ ਵਚਨ ਕਰਨਾ, ਮੰਗ ਗੋਪਾਲਿਆ ਕੀ ਮੰਗਦੇ? ਅਤੇ ਭਾਈ ਗੋਪਾਲਾ ਕਹਿਣ ਲੱਗਾ, ਮੈਂ ਸਤਿਗੁਰੂ ਮਹਾਰਾਜ ਕੋਲੋਂ ਘੋੜੇ ਮੰਗਦਾ। ਹੁਣ ਦੋਨਾਂ ਦੇ ਮਨ ਦੀ ਅਵਸਥਾ ਨੂੰ ਵੇਖਣਾ, ਇੱਕ ਬੰਨੇ ਗੁਰੂ ਦੇ ਮਨ ਦੀ ਅਵਸਥਾ ਹੈ ਅਤੇ ਇੱਕ ਬੰਨੇ ਬਾਣੀ ਪੜ੍ਹਨ ਵਾਲੇ ਸਿੱਖ ਦੀ ਮਨ ਦੀ ਅਵਸਥਾ ਹੈ। ਗੁਰੂ ਹਰਿਮੰਦਰ ਸਾਹਿਬ ਮਹਾਰਾਜ ਸਿੱਖ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਉਣ ਦਾ ਫੈਸਲਾ ਲੈਂਦੇ ਨੇ। ਸਵਾਲ ਆਪਾਂ ਇੱਥੇ ਤੋਰਿਆ ਸੀ, ਕੁਝ ਬੰਦੇ ਕਹਿੰਦੇ ਨੇ ਬਾਣੀ ਪੜ੍ਹਨ ਨਾਲ ਕੀ ਮਿਲਦਾ, ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਕੀ ਮਿਲਦਾ? ਅਤੇ ਜਿਹੜੇ ਬੰਦੇ ਕਹਿੰਦੇ ਨੇ ਕਿ ਸਤਿਗੁਰੂ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਕਿਉਂ ਗੜਾਈਆਂ, ਗੁਰੂ ਹਰਿਮੰਦਰ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ, ਇਹ ਕਹਾਣੀ ਮੈਂ ਇਹ ਕਵਿਤਾ ਦੁਆਰਾ ਇਹਨੂੰ ਸਮਾਪਤੀ ਵੱਲ ਲੈ ਕੇ ਆਉਂਦਾ। ਗੁਰੂ ਹਰਿਮੰਦਰ ਸਾਹਿਬ ਮਹਾਰਾਜ ਦੇ ਬਾਣੀ ਪੜ੍ਹਨ ਵਾਲੇ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਉਣ ਦਾ ਫੈਸਲਾ ਲੈ ਚੁੱਕੇ ਨੇ ਮਨ ਵਿੱਚ, ਬਸ ਇੰਤਜ਼ਾਰ ਇੰਨੀ ਹੈ ਕਿ ਸਿੱਖ ਬਾਣੀ ਸੰਪੂਰਨ ਕਰੇਗਾ ਅਤੇ ਅਸੀਂ ਸਿੱਖ ਸੰਗਤਾਂ ਨੂੰ ਮੁਖਾਤਬ ਹੋ ਕੇ ਕਹਿ ਦੇਵਾਂਗੇ ਕਿ ਅੱਜ ਤੋਂ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਭਾਈ ਗੋਪਾਲਾ ਹੈ। ਲੇਕਿਨ ਸਿੱਖ ਦਾ ਮਨ ਕੇਵਲ ਘੋੜਿਆਂ ਦੀ ਮੰਗ ਉੱਤੇ ਕਬੂਤਰ ਹੈ। ਮਹਾਰਾਜ ਆਸਣ ਤੋਂ ਉੱਤਰ ਲੱਗੇ ਸਨ ਫੈਸਲਾ ਸੁਣਾਉਣ ਵਾਸਤੇ, ਲੇਕਿਨ ਰੁਕ ਗਏ, ਉੱਤਰੇ ਨਹੀਂ, ਕਿਉਂਕਿ ਸਿੱਖ ਦੇ ਮਨ ਵਿੱਚੋਂ ਖਿਆਲ ਹੋ ਗਿਆ, ਸਿੱਖ ਦੇ ਮਨ ਵਿੱਚ ਘੋੜੇ ਲੈਣ ਦੀ ਭਾਵਨਾ ਪੈਦਾ ਹੋ ਗਈ, ਕਿਉਂਕਿ ਸਿੱਖ ਦੇ ਮਨ ਦੀ ਗੱਲ, ਮਨੁੱਖ ਦੇ ਮਨ ਦੀ ਗੱਲ ਜਾਂ ਤਾਂ ਮਨੁੱਖ ਆਪ ਜਾਣਦਾ ਜਾਂ ਫਿਰ ਗੁਰੂ ਜਾਣਦਾ, ਤੀਜਾ ਬੰਦਾ ਬੰਦੇ ਦੇ ਦਿਲ ਦੀ ਗੱਲ ਜਾਣ ਨਹੀਂ ਸਕਦਾ। ਮੇਰੇ ਦਿਲ ਵਿੱਚ ਕੀ ਹੈ ਜਾਂ ਮੈਂ ਜਾਣਦਾ ਤਾਂ ਗੁਰੂ ਜਾਣਦੇ, ਤੁਹਾਡੇ ਦਿਲ ਵਿੱਚ ਕੀ ਹੈ ਜਾਂ ਤੁਸੀਂ ਜਾਣਦੇ ਹੋ ਤਾਂ ਗੁਰੂ ਜਾਣਦੇ, ਮੈਨੂੰ ਤੁਹਾਡੇ ਦਿਲ ਦੀ ਗੱਲ ਅਤੇ ਤੁਹਾਨੂੰ ਮੇਰੇ ਦਿਲ ਦੀ ਗੱਲ ਦਾ ਕੋਈ ਪਤਾ ਨਹੀਂ, ਪਰ ਗੁਰੂ ਹੈ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਤ। ਗੁਰੂ ਦੀ ਵਡਿਆਈ ਹੈ ਬਿਨ ਬੋਲਿਆ ਸਭ ਕੁਛ ਜਾਣ, ਬਿਨਾਂ ਬੋਲਿਆ ਜਾਣਦੇ। ਹੁਣ ਬੋਲ ਕੇ ਨਹੀਂ ਮਨ ਵਿੱਚੋਂ ਆਖਿਆ ਭਾਈ ਗੋਪਾਲੇ ਨੇ, ਲੇਕਿਨ ਮਨ ਵਿੱਚ ਖਿਆਲ ਆ ਗਿਆ ਮੈਂ ਘੋੜੇ ਮੰਗਾਂਗਾ। ਸਤਿਗੁਰੂ ਮਹਾਰਾਜ ਜਿਹੜਾ ਫੈਸਲਾ ਲੈ ਚੁੱਕੇ ਨੇ, ਮਨ ਹੀ ਮਨ ਵਿੱਚ ਤਬਦੀਲ ਕੀਤਾ, ਸਿੱਖ ਨੇ ਬਾਣੀ ਨੂੰ ਸੰਪੂਰਨ ਕੀਤਾ ਅਤੇ ਮਹਾਰਾਜ ਮੁਖਾਤਬ ਹੋ ਕੇ ਕਹਿੰਦੇ ਨੇ, ਗੋਪਾਲਿਆ ਅਸੀਂ ਤਾਂ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਉਣ ਲੱਗੇ ਸਨ, ਤੇਰੇ ਮਨ ਵਿੱਚ ਕੇਵਲ ਘੋੜਿਆਂ ਦਾ ਖਿਆਲ ਆ ਗਿਆ, ਹੁਣ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਉਹਨੂੰ ਗਿਆਨ ਦੇਣ ਵਾਸਤੇ ਅਤੇ ਜਿਹੜੇ ਬਾਣੀ ਪੜ੍ਹਦੇ ਨੇ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਉਹਨਾਂ ਨੂੰ ਕਿਹੜੀਆਂ ਬਖਸ਼ਿਸ਼ਾਂ ਕਰਨ ਵਾਲੇ ਸਨ, ਲੇਕਿਨ ਸਿੱਖ ਦਾ ਮਨ ਕੇਵਲ ਦੁਨਿਆਵੀ ਮੰਗ ਉੱਤੇ ਖਲੋਤਾ। ਗੁਰੂ ਹਰਿਮੰਦਰ ਸਾਹਿਬ ਮਹਾਰਾਜ ਜਿਵੇਂ ਸ਼ਬਦ ਦੇ ਤੀਰ ਨਾਲ, ਗਿਆਨ ਦੇ ਤੀਰ ਨਾਲ ਭਾਈ ਗੋਪਾਲੇ ਨੂੰ ਅਗੰਮੀ ਗਿਆਨ ਬਖਸ਼ਿਸ਼ ਕਰਦੇ ਨੇ ਅਤੇ ਆਉਣ ਵਾਲੇ ਸਮੇਂ ਲਈ ਜਾਗਰੂਕ ਕਰਦੇ ਨੇ, ਉਹ ਕਹਾਣੀ ਆਖਰੀ ਕਵਿਤਾ ਵਿੱਚ ਮੇਰੇ ਢਾਡੀ ਸਾਥੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ। ਬਖਸ਼ਿਸ਼ ਕਰਨ ਵਾਲੇ ਨੇ ਗੁਰੂ ਨਾਨਕ ਦੀ ਗੱਦੀ ਤੋਂ ਵੱਡੀ ਕੋਈ ਬਖਸ਼ਿਸ਼ ਨਹੀਂ ਤੇ ਇਹ ਪ੍ਰਸੰਗ ਵਿੱਚੋਂ ਜਿਸ ਨਤੀਜੇ ਵਿੱਚ ਅਸੀਂ ਪਹੁੰਚਣਾ ਇਹ ਹੈ ਕਿ ਕਦੇ ਵੀ ਬਾਣੀ ਪੜ੍ਹਦਿਆਂ ਜਾਂ ਬਾਣੀ ਪੜ੍ਹਨ ਤੋਂ ਪਹਿਲਾਂ ਮਹਾਰਾਜ ਨੇ ਇਕਰਾਰ ਨਹੀਂ ਕਰਨਾ ਪਾਤਸ਼ਾਹ ਜੇ ਮੇਰਾ ਆਹ ਕਾਰਜ ਅਰਦਾਸ ਕਰੋਗੇ ਮੈਂ ਇੰਨੇ ਪਾਠ ਕਰਾਂਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਾਠ ਕਰਨਾ ਗੁਰੂ ਰਹਿਮਤ ਕਰਦੇ ਸਾਨੂੰ ਸੋਝੀ ਆ ਜਾਏ ਬਾਣੀ ਪੜ੍ਹਨੀ ਲੇਕਿਨ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਆਮ ਤੌਰ 'ਤੇ ਐਸਾ ਕੁਝ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਸੁੱਖ ਸੁੱਖ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾ ਸਕਦੀ ਹੈ ਸੁੱਖ ਕੀ ਹੈ ਅਸੀਂ ਇੱਕ ਕਮਿਟਮੈਂਟ ਕਰਦੇ ਹਾਂ ਮਹਾਰਾਜ ਮੇਰਾ ਆਹ ਕਾਰਜ ਅਰਦਾਸ ਕਰ ਦਿਓ ਮੈਂ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰਾਂਗਾ ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਾਂਗਾ ਪਰ ਤਾਂ ਕਰਾਂਗਾ ਜੇ ਮੈਨੂੰ ਇਹ ਦਾਤ ਮਿਲਦਾ ਜੇ ਮੇਰਾ ਕਾਰਜ ਪੂਰਾ ਹੋ ਜਾਏ ਮੇਰਾ ਮਨ ਦਾ ਮਨੋਰਥ ਪੂਰਾ ਹੋ ਜਾਏ ਬਾਣੀ ਤਾਂ ਪੜ੍ਹਾਂਗਾ ਜੇ ਨਹੀਂ ਪੂਰਾ ਹੋਇਆ ਤਾਂ ਨਹੀਂ ਪੜ੍ਹਨੀ ਗੁਰੂ ਕਿਰਪਾ ਕਰੇ ਬਾਣੀ ਪੜ੍ਹਨਾ ਆਰੰਭ ਕਰ ਦੇਈਏ ਗੁਰੂ ਸਾਡੇ 'ਤੇ ਰਹਿਮਤ ਕਰ ਦੇਵੇ ਬਾਣੀ ਇਸ ਭਾਵਨਾ ਨਾਲ ਪੜ੍ਹੀਏ ਸਤਿਗੁਰੂ ਇਹ ਤੇਰਾ ਨਾਮ ਹੈ ਇਹ ਮਨੁੱਖਾ ਜੀਵਨ ਤੇਰਾ ਨਾਮ ਜਪਣ ਵਾਸਤੇ ਮਿਲਿਆ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਜ਼ਬਾਨ ਵਿੱਚੋਂ ਕੁਝ ਕਹਿਣ ਦੀ ਲੋੜ ਨਹੀਂ ਕਿਉਂਕਿ ਗੁਰੂ ਦੀ ਵਡਿਆਈ ਹੈ ਅਤੇ ਬਿਨਾਂ ਬੋਲਿਆ ਜਾਣਦੇ ਮੇਰੇ ਸਿੱਖ ਨੂੰ ਕੀ ਚਾਹੀਦਾ ਹੈ ਸਤਿਗੁਰੂ ਮਹਾਰਾਜ ਜਾਣੀ ਜਾਣਦੇ ਕਿੰਨੀਆਂ ਕੁ ਲੋੜਾਂ ਨੇ ਮਨੁੱਖ ਦੀਆਂ ਫਿਰ ਮੰਗਣ ਦੀ ਲੋੜ ਨਹੀਂ ਪੈਣੀ ਯਾਦ ਰੱਖਿਓ ਇੱਕ ਵਾਰੀ ਸਾਡਾ ਵਿਸ਼ਵਾਸ ਬਣਦਾ ਹੈ ਭਰੋਸਾ ਬਣਦਾ ਹੈ ਸਤਿਗੁਰੂ ਮਹਾਰਾਜ ਰਹਿਮਤ ਕਰ ਆਪਣੇ ਨਾਮ ਦੀ ਦਾਤ ਸਾਨੂੰ ਦੇ ਦੇ ਅਤੇ ਜਦੋਂ ਨਾਮ ਮਿਲ ਗਿਆ ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਨਾਵੈ ਕੀ ਦਾਸੀ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਸਾਡੇ ਘਰਾਂ ਵਿੱਚ ਚਾਹੀਦੀਆਂ ਨੇ ਨਾ ਇਹ ਤਾਂ ਨਾਮ ਦੀਆਂ ਦਾਸੀਆਂ ਨੇ ਲੋੜ ਤਾਂ ਇਸ ਗੱਲ ਦੀ ਹੈ ਕਿ ਨਾਮ ਸਾਨੂੰ ਮਿਲਦਾ ਹੈ ਨਿਤਨੇਮ ਆਪ ਸਾਰੇ ਕਰਦੇ ਹੋ ਧੰਨਵਾਦ ਮੁਬਾਰਕਬਾਦ ਸਮਾਪਤੀ ਕਰਨ ਲੱਗਾ ਲੇਕਿਨ ਨਾਲ ਨਾਲ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲੈਣਾ ਜੇ ਇੱਕ ਵੀ ਸੱਜਣ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਗਿਆ ਇੱਕ ਵੀ ਭੈਣ ਦੇ ਮਨ ਵਿੱਚ ਬਦਲਾਅ ਆ ਗਿਆ ਕਿ ਮਹਾਰਾਜ ਕੋਲੋਂ ਨਾਮ ਤੋਂ ਬਿਨਾਂ ਹੋਰ ਕੁਝ ਮੰਗਣਾ ਨਹੀਂ ਮੈਂ ਜ਼ਿੰਦਗੀ ਵਿੱਚ ਤੁਹਾਨੂੰ ਮਿਲਾਂ ਜਾਂ ਨਾ ਮਿਲਾਂ ਆਪਣੀ ਮੁਲਾਕਾਤ ਹੋਵੇ ਜਾਂ ਨਾ ਹੋਵੇ ਪਰ ਤੁਸੀਂ ਆਪਣੇ ਘਰ ਵਿੱਚ ਇਨਕਲਾਬ ਆਇਆ ਵੇਖੋਗੇ ਤੁਹਾਡੇ ਘਰ ਵਿੱਚ ਬਰਕਤਾਂ ਦਾ ਭੰਡਾਰ ਤੁਸੀਂ ਆਪ ਮਹਿਸੂਸ ਕਰੋਗੇ ਗੁਰੂ ਕਿਰਪਾ ਕਰੇ ਅਸੀਂ ਨਾਮ ਨਾਲ ਜੁੜ ਜਾਈਏ ਅਸੀਂ ਬਾਣੀ ਨਾਲ ਜੁੜ ਜਾਈਏ ਸਾਡੇ ਇਹ ਮਨੁੱਖਾ ਜਨਮ ਦਾ ਪ੍ਰਯੋਜਨ ਹੈ ਜਿਹੜਾ ਕੇਵਲ ਅਤੇ ਕੇਵਲ ਨਾਮ ਜਪਣਾ ਸਤਿਗੁਰੂ ਮਹਾਰਾਜ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਵੇ ਇੰਨੇ ਸ਼ਬਦ ਆਪਣੇ ਨਾਲ ਸਾਂਝੇ ਕਰਦਿਆਂ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗ ਕੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਨੇ ਬਹੁਤ ਸਾਰਾ ਪਿਆਰ ਦੇ ਕੇ ਨਵਾਜਿਆ ਸਾਊਂਡ ਦੀ ਆਵਾਜ਼ ਕਾਰਨ ਹੋ ਸਕਦਾ ਕੁਝ ਡਿਸਟਰਬੈਂਸ ਹੋਵੇ ਮਨ ਉਸ ਤਰੀਕੇ ਨਾਲ ਆਪ ਜੀ ਦਾ ਨਾਂ ਜੁੜਿਆ ਹੋਵੇ ਕਿਉਂਕਿ ਮੈਂ ਸੰਗਤ ਵਿੱਚ ਬੈਠ ਕੇ ਮਹਿਸੂਸ ਕੀਤਾ ਸੀ ਕਿ ਇੱਕੋ ਜ਼ਿਆਦਾ ਲੱਗੀ ਹੋਈ ਹੈ ਸਾਊਂਡ ਨਾਲ ਬਾਰ ਬਾਰ ਸਾਂ ਸਾਂ ਪਾਪਾਂ ਦੀ ਆਵਾਜ਼ ਗਹਿਣ ਕਰਦਿਆਂ ਵੇਲੇ ਜ਼ਿਆਦਾ ਹੁੰਦੀ ਹੈ ਗੁਰੂ ਕਿਰਪਾ ਕਰੇ ਸ਼ਾਮ ਨੂੰ ਦੀਵਾਰ ਤੋਂ ਬਾਅਦ ਸਭ ਕੁਝ ਸੈੱਟ ਕਰ ਲਿਆ ਜਾਏਗਾ ਕਿਉਂਕਿ ਕੰਪਿਊਟਰਾਈਜ਼ ਜਿਹੜਾ ਸਾਊਂਡ ਹੈ ਬਹੁਤ ਮਹਿੰਗਾ ਸਾਊਂਡ ਹੈ ਕੋਈ ਸੱਜਣ ਅਣਜਾਣ ਹੈ ਜਿਹੜਾ ਇਹਨੂੰ ਜਾ ਕੇ ਛੇੜ ਦਿੱਤਾ, ਇਸ ਕਰਕੇ ਡਿਸਟਰਬੈਂਸ ਪੈਦਾ ਹੋ ਗਈ। ਇੰਨੇ ਸ਼ਬਦ ਪ੍ਰਵਾਨ ਕਰੋ, ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ। ਸਾਰੀ ਸੰਗਤ ਨੇ ਪਿਆਰ ਨਾਲ, ਅਦਬ ਨਾਲ, ਭਾਵਨਾ ਨਾਲ, ਭੈ ਅਤੇ ਭਾਵ ਨਾਲ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਨਾ ਹੈ। ਉਸ ਤੋਂ ਬਾਅਦ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਲ।
ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ, ਸ਼ਬਦ ਹੋਤਾ ਗਾਵੋ ਹਰੀ ਕੇ ਰਾਮ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚੀ ਸ਼ਬਦ ਤਿਤ ਕਰ ਸਪਾਗੈ, ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ, ਅਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣ, ਸੁਣਤੇ ਪੰਨੀਚ ਕਹਿਤੇ ਪਵਿੱਤ ਸਤਿਗੁਰ ਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।